सिमरों अंगद दुख निकंदन गुरु अमरदास हृदय नित त्याओ हृदय नित त्याओ श्री गुरु रामदास गुण गावो गुरु अर्जन बिगनन के नाशक बिजनन के नाशक श्री हर गोविंद शुभ मत प्रकाश कर जोरी नमो कर जोरी गुरु हर कृष्ण मनाओ बोरी गुरु तेग बहादुर परम कृपाला वाहिगुरु परम कृपाला श्री गुरु गोविंद सिंह विशाला तरुण तरा पर पुन पुन सीता वाहिगुरु पुन पुन सीता बंदों बार बार जग दीशा या मह अमृत ज्ञान है मानक भगत बैराग श्री गुरु ग्रंथ साहिब उदत बंदो कर अनुराग एकंकारा सतगुरु ते प्रसाद सच होए वाहिगुरु जी के पते है विघ्न विनाशन सोए वाहिगुरु जी के पते है विघ्न विनाशन सोए
वाहिगुरु साहिब जीओ दोहरा इम जोगी तपसी महद प्यो ब्रतंत विशाल सुन पिस नर नारी तहां अचरज पे तिस काल इम जोगी तपसी महद प्यो ब्रतंत विशाल सुन पिस नर नारी तहां अचरज पे तिस काल
वाहिगुरु जी का खालसा वाहिगुरु जी की फतेह। परम सम्मान योग जुगोह जुग अटल सतगुरु साहिब श्री गुरु ग्रंथ साहिब महाराज जी दे पावन पवित्र हजूरी अंदर सुबाए मान खोए बैठे गुरमुख प्यारे सतसंगी जनों आप जी वडभागी हो जो अज बुधवार दे विशेष दीवान सजदे ने इस दीवान दी हाजरी भरदे होए आप जी सतगुरां दे पावन पवित्र इलाही बचना दा कीर्तन सरवण कर रहे सी जिवें कि पिछले समय विच इस अस्थान दी मर्यादा मुताबक हर बुधवार गुरु इतिहास दी विचार आप संगतां नूं सरवण कराई जांदी सी गुरमुख प्यारियां ने अपराला कीता है ओ इतिहास दियां पोथियां प्राप्त करके अज तों फिर उस लड़ी नूं आरंभ कर लगे ने آپ جی جویں پلی پرکار جانو اتہاس ایک اس زنجیر دی طرح جڑا ساڈے ورتمان تو لے کے سانو بیت چکے سمے دے نال جوڑ دے پاواں کہ گرو گھر دے اندر ساکھیاں دی پرمپرا ساکھیاں دی پرتھا گرو انگد صاحب جی دے ویلے تو آرمبھ ہو گئی. ستگرو گرو انگد صاحب جی نے بھائی بالے تو سرون کر کے بھائی پیڑے موکھے تو گردیو دیاں ساکھیاں انکت کرائیاں. اس تو بعد بابے پرتھیے دی سنتان وچوں بابا مہروان نے کچھ گرو کا اتہاس اکتر کیتا. پھر گرو کے سکھ بےئنت ایسے ہوئے جنہاں نے گرو کے اتہاس نوں کاو روپ وچ بھی لکھیا تے وارتک روپ دے اندر بھی لکھیا. وکھ وکھ گرو صاحباناں دے جیون نوں بیان کیتا. کسے نے گرو ہرگوبند صاحب دے جیون نوں لکھیا کوی سوئن ورگیاں نے تے انہاں نے نام لکھ دتا گر بلاس پاتشی شیویں. سارا گرو ہرگوبند صاحب دا جیون. کسے نے پاتشاہ دسویں دا جیون لکھیا گر بلاس پاتشی دسویں. اے دو گرنتھ نے ایک بھائی سکھا سنگھ دا لکھیا ایک بھائی کوئر سنگھ دا لکھیا. اس تو علاوہ مہما پرکاش لکھا گیا ایک وارتک روپ اندر ایک کاو روپ اندر. اے دے نال ہی میں ایک عرض کراں جس ودوان کوی دا اتہاس تسی سرون کردے ہو سکھ دھرم دے اندر پہلا ودوان ہے بھائی سنتوکھ سنگھ جنہیں گرو نانک صاحب تو لے کے تے بابا بندہ سنگھ بہادر تک دا جیون اپنی قلم نہ لکھے. میں عرض کر دیا اس کر کے کتھا تو پہلا بھائی صاحب بھائی سنتوکھ سنگھ جی جڑے بالکل ایک غریب جہ پروار وچ پیدا ہوئے نے. انہاں دے پتا دا نام سی بھائی دیوا سنگھ جی. امبالے دے نیڑے بڑھیے پنڈ وچ رہن والے سن. انہاں دے پتا جی نوں چاہ سی گربانی دے ادھیان دا پٹھن پاٹھن کرن دا. پتا جی انہاں دے امرتسر آئے. اس وقت شری دربار صاحب دے مکھ سیوادار سن گیانی سنت سنگھ جی. کوی سنتوکھ سنگھ اوراں نے گیانی سنت سنگھ جی اوراں کولوں اے کاو ودیا سکھی. انہاں دے ودیارتی بنے تے گیانی سنت سنگھ او مہان ودوان نے جنہاں نے مہاراجہ رنجیت سنگھ نوں کہہ کے ہرمندر صاحب تے سونے دی ساری سیوا کرائی سی. گیانی سنت سنگھ اوراں کولوں کوی سنتوکھ سنگھ نے کاو ودیا سکھی. پرت کے آ جس گرنتھ دی آپاں وچار کرنے ہیں انہاں نے گرنتھ بےئنت لکھے نے. رمائن دا الٹھا کیتا ہے بھائی سنتوکھ سنگھ نے. انہاں نے امر کوش لکھے ہے. گرب گنجنی انہاں نے جب جی صاحب دا ٹیکا لکھے ہے. اس تو علاوہ بھائی صاحب نے ہور بھی کئی گرنتھ جڑے لکھے نے تے گرو نانک صاحب تو لے کے تے گرو گوبند سنگھ جی تک پورا جڑا جیون ہے یہ دو گرنتھ نے. ایک شری گرو نانک پرکاش وہ کیول گرو نانک صاحب کا جیون ہے تے ایک شری گر پرتاپ سورج وہ اندر گرو انگد صاحب تو لے کے تے صاحب شری گرو گوبند سنگھ تے بابا بندہ بہادر سنگھ تک یہ جاندہ پورا اتہاس. کوی سنتوکھ سنگھ جنہ نے کیتھل بیٹھ کے راجہ ادے سنگھ کی ریاست یہ گرنتھ لکھے ہے. جدو انہوں دے آپ جیون نو پڑھنے ہیں ایک سجن نو میں وارتالاپ کرن دا سماں ملیا. وہ کہندا جدو بھائی سنتوکھ سنگھ یہ کوتا اچار دے سن یہ لکھ دے آپ نہیں سن. انہاں نے اپنے ہاتھ دے اندر چار پانچ کڑے پائے ہوندے سن سجے ہاتھ وچ. جدو کوتا اچارن کرنی پانچ چھ کڑے انہاں نے پائے ہونے. ایک پاسے وہ کڑے چھنکانے شروع کرنے. انہاں کڑیاں دی لے نال انہاں کڑیاں دے تال نال بھائی صاحب نے کوتا اچاری کری جانی تے جڑے لکھاری سن انہاں نے نال دی نال لکھی جانا. انج جویں دریا چل پیندا سی کوتا دا گرو نانک صاحب تو لے کے گرو گوبند سنگھ جی تک پورا اتہاس جڑا ہے یہ ڈھائی لاکھ کاو پنکتی بنتی جڑی کوی سنتوکھ سنگھ نے اچارن کیتی. ایک دو نہیں ڈھائی لاکھ. تے جدن یہ گرنتھ تیار ہوئے تے او دن بھائی صاحب ہوئی انہاں گرنتھاں نوں لے کے شری اکال تخت صاحب تے آئے سن. اس سکھ دی نرمانتا تکو ਅੱਜ ਵੀ ਵਿਦਵਾਨ ਬੜੇ ਮਿਲਣਗੇ ਲਿਖਾਰੀ, ਪਰ ਉਹ ਚਾਰ ਪੰਨੇ ਦਾ ਕੋਈ ਛੋਟਾ ਜਿਹਾ ਪੰਫਲੈਟ ਵੀ ਲਿਖਦਾ, ਟ੍ਰੈਕਟ ਕੋਈ ਲਿਖਦਾ, ਤੇ ਉਹ ਵੀ ਕਹਿ ਦਿੰਦਾ ਸਭ ਜਿਹੜੇ ਹੱਕ ਨੇ ਉਹ ਲੇਖਕ ਦੇ ਰਾਖਵੇਂ ਨੇ, ਮੇਰੀ ਇਜਾਜ਼ਤ ਤੋਂ ਬਿਨਾਂ ਇਹਨੂੰ ਕੋਈ ਛਾਪ ਨਹੀਂ ਸਕਦਾ। ਜਿਸ ਗੁਰਮੁਖ ਨੇ 2.5 ਲੱਖ ਕਵਿਤਾ ਦੀ ਪੰਕਤੀ ਉਚਾਰਨ ਕੀਤੀ, ਉਹ ਸਾਰੇ ਗ੍ਰੰਥ ਲੈ ਕੇ ਅਕਾਲ ਤਖ਼ਤ ਤੇ ਆਇਆ ਤੇ ਆ ਕੇ ਉੱਥੇ ਕਿਹਾ ਸੀ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਦਾਤ ਏ, ਇਹ ਖਾਲਸਾ ਪੰਥ ਦੀ ਇਮਾਨਤ ਏ, ਇਹਨੂੰ ਸਾਂਭ ਲਓ ਤੇ ਜੇ ਇਹਦੇ ਵਿੱਚੋਂ ਕੋਈ ਭੁੱਲ ਹੋਵੇ ਉਹਨੂੰ ਤੁਸੀਂ ਮੇਰੀ ਭੁੱਲ ਜਾਣਨਾ ਤੇ ਮੇਰੇ ਗੁਰੂ ਦਾ ਜੀਵਨ ਜਿਹੜਾ ਉਹ ਤਾਂ ਸੂਰਜ ਦੀ ਤਰ੍ਹਾਂ ਚਮਕਦਾ ਪਿਆ, ਭੁੱਲਾਂ ਮੇਰੀਆਂ ਹੋਣਗੀਆਂ, ਮਹਿਮਾ ਗੁਰੂ ਦੀ ਹੋਵੇਗੀ। ਡਾਕਟਰ ਤਾਰਨ ਸਿੰਘ ਇੱਕ ਵਿਦਵਾਨ ਹੋਏ ਨੇ ਪਟਿਆਲਾ ਯੂਨੀਵਰਸਿਟੀ ਵਿੱਚ, ਉਹਨਾਂ ਨੇ ਲਿਖਿਆ ਕਹਿੰਦੇ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਗ੍ਰੰਥ ਭੇਟ ਕੀਤੇ, ਇਹਨਾਂ ਨੂੰ ਅਕਾਲ ਤਖ਼ਤ ਵੱਲੋਂ ਸਰਪਾਉ ਮਿਲਿਆ, ਉਸੇ ਸਾਲ ਇਹ ਘਰ ਗਏ ਨੇ ਤੇ ਇੱਕ ਦਿਨ ਅੰਮ੍ਰਿਤ ਵੇਲੇ ਜਾਣ ਤੋਂ ਬਾਅਦ ਪਰਿਵਾਰ ਸਮੇਤ ਆਏ ਸਨ ਆਪਣੇ ਘਰ ਗਏ, ਜਾ ਕੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਤੇ ਜਦੋਂ ਸਿਮਰਨ ਵਿੱਚ ਬੈਠੇ ਨੇ ਇਸ ਗੁਰਮੁਖ ਪਿਆਰੇ ਨੇ ਆਪਣੇ ਸਰੀਰਕ ਚੋਲੇ ਨੂੰ ਵੀ ਸਿਮਰਨ ਵਿੱਚ ਤਿਆਗਿਆ ਸੀ, ਸਮਾਧੀ ਵਿੱਚ ਬੈਠੇ ਨੇ। ਜਦੋਂ ਪਰਿਵਾਰ ਨੇ ਜਾ ਕੇ ਉਠਾਇਆ ਤੇ ਦੇਖਿਆ ਕੇਵਲ ਸਰੀਰ ਏ, ਪਰ ਅੰਦਰ ਵਾਲਾ ਹੰਸ ਤਾਂ ਉਸ ਪ੍ਰੀਤਮ ਦੇ ਦੇਸ਼ ਵਿੱਚ ਪਹੁੰਚ ਗਿਆ ਜਿਹਦੀਆਂ ਕਥਾ ਕਹਾਣੀਆਂ ਕਰਨ ਭਾਈ ਸੰਤੋਖ ਸਿੰਘ ਆਏ ਸਨ। ਡਾਕਟਰ ਤਾਰਨ ਸਿੰਘ ਲਿਖਦੇ ਨੇ ਸਿੱਖੋ ਉਹਦੇ ਵਿੱਚੋਂ ਊਣ ਤਾਈਆਂ ਨਾ ਤੱਕੋ, ਸਮਝੋ ਇਸ ਗੱਲ ਨੂੰ ਭਾਈ ਸੰਤੋਖ ਸਿੰਘ ਕੇਵਲ ਆਏ ਹੀ ਇਸ ਕਰਕੇ ਸੀ ਕਿ ਦਸਾਂ ਪਾਤਸ਼ਾਹੀਆਂ ਦਾ ਜੀਵਨ ਇੱਕ ਥਾਂ ਤੇ ਇਕੱਤਰ ਕਰਨ ਵਾਸਤੇ। ਜਦੋਂ ਕੋਈ ਮਨੁੱਖ ਲਿਖਦਾ ਭੁੱਲਣ ਹਾਰ ਏ, ਗਲਤੀਆਂ ਬੜੀਆਂ ਹੁੰਦੀਆਂ ਨੇ, ਉਹ ਗ੍ਰੰਥ ਦੀ ਵਿਚਾਰ ਅੱਜ ਫਿਰ ਸ਼ੁਰੂ ਹੋਣ ਲੱਗੀ ਏ। ਗੁਰੂ ਪਿਆਰਿਓ ਪ੍ਰਸੰਗ ਆਪ ਪਿਛੋਕੜ ਵਿੱਚ ਸੁਣ ਚੁੱਕੇ ਹੋ, ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੇ ਬਿਰਾਜਮਾਨ ਨੇ, ਕਿਉਂਕਿ ਉਸ ਵਕਤ ਇਸ ਸ਼ਹਿਰ ਦਾ ਨਾਮ ਸੀ ਗੁਰੂ ਕਾ ਚੱਕ, ਕੁਝ ਚੱਕ ਗੁਰੂ ਕਾ ਵੀ ਕਹਿੰਦੇ ਨੇ, ਇਹਦੇ ਨਾਂ ਬਦਲਦੇ ਰਹੇ ਨੇ, ਰਾਮਦਾਸਪੁਰ ਵੀ ਪਿਆ, ਸੁਦਾ ਸਰ ਵੀ ਪਿਆ, ਹੁਣ ਆਪਾਂ ਇਹਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਕਹਿੰਦੇ। ਹਜ਼ੂਰ ਅੰਮ੍ਰਿਤਸਰ ਸੇਵਾ ਪੈ ਕਰਾਉਂਦੇ ਨੇ, ਕਵੀ ਜੀ ਦੇ ਮੁਤਾਬਕ ਸੰਤੋਖ ਸਰ ਦੀ ਸੇਵਾ ਕਰਾਉਂਦਿਆਂ ਉੱਥੋਂ ਇੱਕ ਮੱਠ ਨਿਕਲਿਆ ਜਿਹਦੇ ਵਿੱਚੋਂ ਇੱਕ ਜੋਗੀ ਨਿਕਲਿਆ ਸੀ, ਜਿਹਨੇ ਕੋਈ ਸਵਾਲ ਜਵਾਬ ਕੀਤੇ ਸਨ, ਪੁੱਛਿਆ ਸੀ ਮਹਾਰਾਜ ਜਦੋਂ ਮਾਲਸ਼ ਕੀਤੀ ਇਹ ਸਮਾਂ ਕਿਹੜਾ ਹੈ। ਗੁਰਦੇਵ ਨਾਲ ਕੁਝ ਬਚਨ ਬਿਲਾਸ ਹੋਏ, ਉੱਥੇ ਸਾਹਿਬ ਨੇ ਇੱਕ ਸ਼ਬਦ ਉਚਾਰਨ ਕੀਤਾ ਸੀ, ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥਮਿਓ ਪਸਾਰਾ, ਇਹ ਸਾਰਾ ਸ਼ਬਦ ਜਿਹੜਾ ਜੋਗੀ ਨੂੰ ਸੰਬੋਧਨ ਕਰਕੇ ਉਚਾਰਿਆ। ਭਾਵਾਂ ਕਿ ਜਿਹੜਾ ਸੰਤੋਖ ਸਾਰੇ ਇਹ ਸੰਤੋਖੇ ਨਾਮੀ ਇੱਕ ਸੇਵਕ ਨੇ ਆਪਣੇ ਵੱਲੋਂ ਮਾਇਆ ਦੇ ਕੇ ਸਰੋਵਰ ਦੀ ਸੇਵਾ ਕਰਾਈ ਸੀ। ਸਾਧ ਸੰਗਤ ਕਵੀ ਸੰਤੋਖ ਸਿੰਘ ਇਹ ਪ੍ਰਸੰਗ ਆਪ ਸਰਵਣ ਕਰ ਚੁੱਕੇ ਹੋ, ਕਹਿਣ ਲੱਗੇ ਨੇ ਅੱਜ ਮੈਂ ਤੁਹਾਨੂੰ ਉਹ ਪ੍ਰਸੰਗ ਸੁਣਾਉਣਾ ਵਾਂ ਕਵੀ ਜੀ ਮੁਤਾਬਕ। ਕਹਿਣ ਲੱਗੇ ਜਿਸ ਪ੍ਰਸੰਗ ਨੂੰ ਸਾਰੀ ਦੁਨੀਆ ਜਾਣਦੀ ਕਿ ਅੰਮ੍ਰਿਤਸਰ ਦੀ ਮਹਿਮਾ ਕਿਵੇਂ ਹੋਈ, ਬੀਬੀ ਰਜਨੀ ਵਾਲਾ ਪ੍ਰਸੰਗ ਭਾਈ ਸੰਤੋਖ ਸਿੰਘ ਆਰੰਭ ਕਰਨ ਲੱਗੇ ਨੇ, ਆਪਾਂ ਇਸ ਪ੍ਰਸੰਗ ਦੀ ਵਿਚਾਰ ਕਰਨੀ। ਆਪ ਕਿਰਪਾ ਕਰੋ ਆਪਣੀ ਸੁਰਤੀ ਬਿਰਤੀ ਨੂੰ ਕਰੀਏ ਇਕਾਗਰ, ਤੇ ਜਦੋਂ ਵੀ ਆਪਾਂ ਇਤਿਹਾਸ ਸਰਵਣ ਕਰਨੇ ਆ ਨਾ, ਦੇਖੋ ਕਿਸੇ ਵੀ ਮਨੁੱਖ ਦੀ ਗੱਲ ਸਰਵਣ ਕਰਨੇ ਆ, ਕੰਨਾਂ ਨਾਲ ਆਪਾਂ ਸੁਣਨੇ ਆ, ਤੇ ਬਦੋ ਬਦੀ ਸਾਡਾ ਮਨ ਜਿਹੜਾ ਉਹ ਸਾਰੇ ਨਕਸ਼ੇ ਨੂੰ ਸਾਰੀ ਤਸਵੀਰ ਨੂੰ ਚਿੱਤਰ ਲੈਂਦਾ। ਗੱਲ ਕੋਈ ਵੀ ਹੋਵੇ, ਕਿਸੇ ਥਾਂ ਤੇ ਆਪਾਂ ਜਾਈਏ ਵੀ ਨਾ, ਪਰ ਗੱਲਾਂ ਸੁਣ ਲਈਏ ਤੇ ਸਾਡਾ ਜਿਹੜਾ ਮਨ ਏ ਉਹਦੀ ਤਸਵੀਰ ਬਣਾ ਲੈਂਦਾ। ਜੇ ਆਮ ਗੱਲ ਸੁਣਿਆ ਮਨ ਇੱਕ ਫੋਟੋ ਤਸਵੀਰ ਬਣਾ ਲੈਂਦਾ, ਤੇ ਜਦੋਂ ਆਪਾਂ ਗੁਰੂ ਕਾ ਇਤਿਹਾਸ ਸੁਣਨੇ ਆ ਨਾ, ਤੇ ਆਪਣੀ ਸੁਰਤੀ ਨੂੰ ਲੈ ਜਾਈਏ ਉਸ ਧਰਤੀ ਤੇ ਜਿਸ ਧਰਤੀ ਤੇ ਮੇਰੇ ਗੁਰੂ ਨੇ ਇਹ ਕੌਤਕ ਵਰਤਾਏ, ਕਿਉਂਕਿ ਸਿੱਖ ਕੋਲ ਇੱਕ ਬੜੀ ਵੱਡੀ ਦਾਤ ਤੇ ਸੁਰਤ ਦੀ, ਸੁਰਤੀ ਦੇ ਮਾਰਗ ਨਾਲ ਸਿੱਖ ਅੰਦਰ ਦੇ ਸਫ਼ਰ ਨੂੰ ਤੈਅ ਕਰਕੇ ਕੋਹਾਂ ਦੂਰ ਬੈਠਾ ਵੀ ਗੁਰੂ ਕੇ ਚਰਨ ਪਰਸਦਾ। ਕਿਰਪਾ ਕਰੋ ਸਾਧ ਸੰਗਤ ਜੀ, ਇਕਾਗਰਤਾ ਬਖਸ਼ਣੀ। ਵਿਚਾਰ ਆਰੰਭਣ ਤੋਂ ਪਹਿਲਾਂ ਸਮੂਹ ਮਾਈ ਭਾਈ ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਹਾਂਜੀ ਕਰੋ ਸ਼ੁਰੂ।
ਵਾਹਿਗੁਰੂ ਜੀਓ ਇਮ ਜੋਗੀ ਤਪਸੀ ਮਹਿਦ ਪਿਓ ਬਰਤੰਤ ਵਿਸਾਲ ਸੁਣ ਪਿਖ ਨਰ ਨਾਰੀ ਤਾਂ ਅਚਰਜ ਪੈ ਤਿਸ ਕਾਲ।
ਭਾਈ ਸਾਹਿਬ ਭਾਈ ਸੰਤੋਖ ਸਿੰਘ ਕਹਿੰਦੇ ਨੇ ਇਸ ਤਰੀਕੇ ਨਾਲ ਇਹ ਜੋਗੀ ਵਾਲਾ ਪ੍ਰਸੰਗ ਸਿੱਖ ਸੰਗਤਾਂ ਦੇ ਸਾਹਮਣੇ ਵਾਪਰਿਆ ਇਸ ਕੌਤਕ ਨੂੰ ਸੁਣ ਕੇ ਕਿ ਜੋਗੀ ਕਿੰਨੀ ਦੇਰ ਦਾ ਆਪਣੇ ਸਵਾਸ ਰੋਕ ਕੇ ਬੈਠਾ। ਸਾਹਿਬ ਨੇ ਉਹਦੇ ਨਾਲ ਜਿਹੜੇ ਬਚਨ ਬਿਲਾਸ ਕੀਤੇ ਸਾਰੀ ਸਿੱਖ ਸੰਗਤ ਜਿਨ੍ਹਾਂ ਵਿੱਚ ਮਰਦ ਵੀ ਸਨ ਇਸਤਰੀਆਂ ਵੀ ਸਨ ਬਜ਼ੁਰਗ ਵੀ ਸਨ ਬੱਚੇ ਵੀ ਸਨ ਸਾਰਿਆਂ ਨੇ ਕੌਤਕ ਸੁਣ ਕੇ ਹੈਰਾਨੀ ਪ੍ਰਗਟ ਕੀਤੀ ਹੈ।
ਇਤਨੇ ਵਿਖੇ ਝਗੜ ਤੇ ਤਾਂ ਦੰਪਤ ਚਲ ਆਏ ਗੁਰਜਾਂ।
ਅਜੇ ਇਹ ਜੋਗੀ ਵਾਲਾ ਪ੍ਰਸੰਗ ਸਿੱਖ ਸੁਣ ਹੀ ਰਹੇ ਸਨ ਦੇਖ ਰਹੇ ਸਨ ਕੌਤਕ ਨੂੰ ਤੇ ਇੰਨੀ ਦੇਰ ਨੂੰ ਭਾਈ ਸੰਤੋਖ ਸਿੰਘ ਕਹਿੰਦੇ ਨੇ ਦੰਪਤੀ ਇੱਕ ਪਤੀ ਤੇ ਪਤਨੀ ਆਪਸ ਵਿੱਚ ਝਗੜਦੇ ਹੋਏ ਉੱਚੀ ਉੱਚੀ ਬੋਲਦੇ ਹੋਏ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਪਹੁੰਚੇ ਹਨ।
ਸੋਏ ਪ੍ਰਸੰਗ ਸ਼ੋਰ ਤੇ ਵਰਨਾ ਜਥਾ ਸੁਦਾਸਰ ਬਿਦ ਤੇ ਕਰਨਾ।
ਕਵੀ ਜੀ ਕਹਿੰਦੇ ਨੇ ਮੈਂ ਉਸ ਪ੍ਰਸੰਗ ਨੂੰ ਮੁੱਢ ਤੋਂ ਤੁਹਾਨੂੰ ਸੁਣਾਉਣਾ ਚਾਹੁੰਦਾ ਵਾਂ ਕਿ ਹਰਿਮੰਦਰ ਸਾਹਿਬ ਤੇ ਅੰਦਰ ਜਿਹੜਾ ਸਰੋਵਰ ਹੈ ਇਹ ਜਦੋਂ ਪ੍ਰਗਟ ਹੋਇਆ ਇਸ ਦੇ ਪ੍ਰਗਟ ਹੋਣ ਦੇ ਕਿਹੋ ਜਿਹੇ ਅਚਰਜ ਕੌਤਕ ਵਾਪਰੇ ਸ਼ੁਰੂ ਤੋਂ ਸਰਵਣ ਕਰੋ।
ਮਾਝੇ ਦੇਸ਼ਪੁਰੀ ਇੱਕ ਹੈ ਪੱਟੀ ਨਾਮ ਜਿਸੀ ਕੌਤਕ ਹੈ।
ਮਾਝੇ ਦੇ ਅੰਦਰ ਇੱਕ ਸ਼ਹਿਰ ਹੈ ਜਿਸ ਨੂੰ ਅੱਜ ਵੀ ਪੱਟੀ ਸ਼ਹਿਰ ਕਰਕੇ ਪੁਕਾਰਿਆ ਜਾਂਦਾ ਹੈ।
ਤੈਂ ਕੋ ਨਿਰਪਲਗ ਰਾਜ ਕਰੰਤਾ ਤੁਰਕਨ ਕੇ ਅਨੁਸਾਰ ਰਹੰਤਾ।
ਇਸ ਪੱਟੀ ਰਿਆਸਤ ਦੇ ਅੰਦਰ ਇੱਕ ਰਾਜਾ ਸੀ ਜਿਹੜਾ ਛੋਟੇ ਜਿਹੇ ਰਜਵਾੜੇ ਨੂੰ ਕਾਇਮ ਕਰਕੇ ਬੈਠਾ ਪਰ ਇਹ ਸਵਤੰਤਰ ਨਹੀਂ ਤੁਰਕਾਂ ਦੇ ਮੁਗਲਾਂ ਦੇ ਅਧੀਨ ਜੋ ਉਸ ਵਕਤ ਦਾ ਰਾਜਾ ਹੈ ਬਾਦਸ਼ਾਹ ਉਹਦੇ ਅਧੀਨ ਇਹਨੇ ਆਪਣੇ ਆਪ ਨੂੰ ਕੀਤਾ ਹੈ।
ਤਿਸ ਗ੍ਰਹਿ ਸੁਤਾ ਪੰਚ ਜਨਮਾਈ ਬਦਤ ਆਰ ਬਲ ਰੂਪ ਸਹਾਈ।
ਕਵੀ ਜੀ ਕਹਿੰਦੇ ਨੇ ਇਸ ਪੱਟੀ ਦਾ ਜਿਹੜਾ ਰਾਜਾ ਸੀ ਜਾਂ ਜਿਹੜਾ ਚੌਧਰੀ ਏ ਉਹਦੇ ਘਰ ਅੰਦਰ ਪੰਜ ਧੀਆਂ ਨੇ ਜਨਮ ਲਿਆ। ਸਮੇਂ ਦੇ ਨਾਲ ਨਾਲ ਇਹ ਬੱਚੀਆਂ ਜਵਾਨ ਹੁੰਦੀਆਂ ਗਈਆਂ ਇਹਨਾਂ ਦੀ ਆਰਬਲਾ ਵਧਦੀ ਗਈ ਹੈ।
ਸੁੰਦਰ ਅੰਗ ਰੰਗ ਤਨ ਗੋਰਾ ਕਮਲ ਲੋਚਨੀ ਉਰਜ ਕਠੋਰਾ।
ਪਰਮੇਸ਼ਵਰ ਨੇ ਇਹਨਾਂ ਪੰਜਾਂ ਬੱਚੀਆਂ ਨੂੰ ਰੂਪ ਵੀ ਆਦਾ ਦਿੱਤਾ ਚਿਹਰੇ ਦੀ ਇਹਨਾਂ ਦੀ ਸੁੰਦਰਤਾ ਕਵੀ ਜੀ ਨੇ ਬਿਆਨ ਕੀਤੀ ਹੈ।
ਦਿਨ ਮੈਂ ਏਕ ਹੋਤੀ ਸੱਤ ਸੰਗਨ ਅਲਪ ਆਰ ਬਲ ਕੋਮਲ ਅੰਗਨ।
ਇਹਨੇ ਇਹਨਾਂ ਪੰਜਾਂ ਬੱਚੀਆਂ ਦੇ ਵਿੱਚ ਇੱਕ ਰੱਬ ਦੀ ਕਿਰਪਾ ਵਾਲੀ ਪੈਦਾ ਹੋ ਗਈ ਜਿਹਦਾ ਸਰੀਰ ਅੱਤ ਦਾ ਕੋਮਲ ਏ ਉਹਦਾ ਹਿਰਦਾ ਵੀ ਅੱਤ ਦਾ ਕੋਮਲ ਏ। ਇਹਨਾਂ ਪੰਜਾਂ ਵਿੱਚੋਂ ਇੱਕ ਉਹ ਬੱਚੀ ਏ ਜਿਹਦਾ ਝੁਕਾ ਗੁਰੂ ਕੀ ਸੰਗਤ ਵਾਲੇ ਜਿਹਦਾ ਝੁਕਾ ਪਰਮੇਸ਼ਵਰ ਦੇ ਰੰਗ ਰਤੜੇ ਗੁਰਮੁਖਾਂ ਦੀ ਸੰਗਤ ਵਿੱਚ ਹੈ।
ਪ੍ਰਭ ਕੇ ਗੁਣ ਸੰਤਨ ਤੇ ਸੁਣੇ ਬੈਠੇ ਨਿਕਟ ਜਬੇ ਮਿਲ ਭਨੇ।
ਇਹਨੇ ਜਦੋਂ ਇਹ ਬੱਚੀ ਛੋਟੀ ਜਿਹੀ ਏ ਨਾ ਪੰਜਾਂ ਵਿੱਚੋਂ ਪਤਾ ਲੱਗਣਾ ਕਿਤੇ ਕੋਈ ਮਹਾਂਪੁਰਸ਼ ਆਏ ਨੇ ਕਿਤੇ ਕੋਈ ਨਾਮ ਬਾਣੀ ਵੀ ਜੁੜੇ ਹੋਏ ਗੁਰਮੁਖ ਆਏ ਨੇ ਤੇ ਇਸ ਛੋਟੀ ਜਿਹੀ ਬੱਚੀ ਨੇ ਨਾ ਉਹਨਾਂ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਬੈਠ ਜਾਣ ਭਾਵੇਂ ਉਹ ਗੁਰੂ ਕੇ ਸਿੱਖ ਹੋਣੇ ਤੇ ਬੱਚੀ ਨੇ ਹੱਥ ਜੋੜ ਕੇ ਜੋ ਕੁਝ ਮਹਾਂਪੁਰਸ਼ਾਂ ਨੇ ਆਪਣੇ ਆਪ ਵਿੱਚ ਵਾਰਤਾਲਾਪ ਕਰਨਾ ਸਤਸੰਗ ਕਰਨਾ ਤੇ ਬੱਚੀ ਨੇ ਧਿਆਨ ਦੇ ਕੇ ਸਾਰੇ ਬਚਨ ਸਰਵਣ ਕਰੀ ਜਾਣੇ।
ਜੀਵ ਜੀਵ ਪ੍ਰਤ ਤੀਨੋ ਲੋਕ ਨਿਤ ਪਾਲਤ ਸਭ ਪ੍ਰਭੂ ਅਰੋਕ।
ਇਹ ਬੱਚੀ ਗੁਰਮੁਖਾਂ ਦੀ ਸੰਗਤ ਵਿੱਚ ਗਈ ਏ ਤੇ ਮਹਾਂਪੁਰਸ਼ ਜਿਹੜੇ ਬੰਦਗੀ ਕਰਨ ਵਾਲੇ ਗੁਰਸਿੱਖ ਨੇ ਆਪਸ ਵਿੱਚ ਵਾਰਤਾਲਾਪ ਕਰਦੇ ਨੇ ਤੇ ਕੁਦਰਤੀ ਤੌਰ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਮਾਝੇ ਦੀ ਧਰਤੀ ਮੇਰੇ ਗੁਰੂ ਨਾਨਕ ਦੀ ਕਿਰਪਾ ਨਾਲ ਨਿਵਾਜੀ ਪਈ। ਗੋਇੰਦਵਾਲ ਸਾਹਿਬ ਤਰਨ ਤਾਰਨ ਸਾਹਿਬ ਖਡੂਰ ਸਾਹਿਬ ਸੁਲਤਾਨਪੁਰ ਕਿੰਨਾ ਭਾਗਾਂ ਵਾਲਾ ਸਾਰਾ ਇਹ ਇਲਾਕਾ ਝਬਾਲ ਆਪਾ ਬੀੜ ਬਾਬੇ ਬੁੱਢੇ ਦੀ ਸੰਨ ਸਾਹਿਬ ਕਿੰਨੀ ਇਹ ਭਾਗਾਂ ਵਾਲੀ ਧਰਤੀ ਏ ਜਿਹਦੇ ਚੱਪੇ ਚੱਪੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਚਰਨ ਪਏ ਕਦੀ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ ਕਦੀ ਗੁਰੂ ਅਮਰਦਾਸ ਦੇ ਰੂਪ ਵਿੱਚ ਕਦੀ ਗੁਰੂ ਰਾਮਦਾਸ ਦੇ ਰੂਪ ਵਿੱਚ ਕਦੀ ਧੰਨ ਗੁਰੂ ਅਰਜਨ ਦੇਵ ਜੀ ਦੇ ਰੂਪ ਵਿੱਚ ਕਦੀ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਅੰਦਰ ਮੇਰੇ ਸਾਹਿਬ ਨੇ ਇਸ ਧਰਤੀ ਨੂੰ ਭਾਗ ਲਾਏ। ਉਹ ਕੁਦਰਤੀ ਤੌਰ ਤੇ ਮਹਾਂਪੁਰਸ਼ ਗੁਰਮੁਖ ਜਪਣ ਵਾਲੇ ਇਹਨਾਂ ਪਿੰਡਾਂ ਵਿੱਚ ਜਾਂਦੇ ਹੋਣਗੇ। ਕਵੀ ਜੀ ਕਹਿੰਦੇ ਨੇ ਅੱਜ ਗੁਰੂ ਕੇ ਸਿੱਖ ਬੈਠੇ ਨੇ ਤੇ ਇਹ ਛੋਟੀ ਜਿਹੀ ਬੱਚੀ ਕੋਲ ਜਾ ਕੇ ਬੈਠ ਗਈ ਤੇ ਉੱਥੇ ਵਾਰਤਾਲਾਪ ਆਰੰਭ ਹੋ ਗਈ ਕਿ ਆ ਤਿੰਨੇ ਭਵਨ ਜਿਨ੍ਹਾਂ ਨੂੰ ਲੋਕ ਕਹਿੰਦੇ ਨੇ, ਜਿਤਨੀ ਵੀ ਸ੍ਰਿਸ਼ਟੀ ਹੈ ਨਾ, ਤੇ ਇਸ ਸ੍ਰਿਸ਼ਟੀ ਦੇ ਜਿਤਨੇ ਵੀ ਜੀਵ ਨੇ, ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਕੇਵਲ ਇੱਕ ਪਰਮੇਸ਼ਰ। ਇਸ ਬੱਚੀ ਦੇ ਕੰਨਾਂ ਵਿੱਚ ਆਵਾਜ਼ ਪੈ ਗਈ ਕਿ ਹਰ ਇੱਕ ਦੀ ਪਾਲਣਾ ਪਰਵਰਿਸ਼ ਕੇਵਲ ਇੱਕ ਵਾਹਿਗੁਰੂ ਕਰਦਾ ਹੈ।
ਜੋ ਜਿਸ ਜੂਨ ਜਹਾਂ ਹੋਏ ਪ੍ਰਾਣੀ, ਤਾਂ ਦੇਤ ਭੋਜਨ ਗੁਣ ਖਾਨੀ।
ਤੇ ਉਹ ਮਹਾਂਪੁਰਸ਼ ਆਪਸ ਵਿੱਚ ਵਾਰਤਾਲਾਪ ਕਰ ਰਹੇ ਸਨ ਕਿ ਭਾਵੇਂ ਜੀਵ ਕਿਸੇ ਵੀ ਜੂਨ ਵਿੱਚ ਹੋਵੇ, ਭਾਵੇਂ ਕੋਈ ਸਰਪ ਹੋਵੇ, ਭਾਵੇਂ ਕੋਈ ਪੰਛੀ ਹੋਵੇ, ਭਾਵੇਂ ਕੋਈ ਪਸ਼ੂ ਹੋਵੇ, ਪਰ ਮੇਰਾ ਵਾਹਿਗੁਰੂ ਇੰਨਾ ਕੁ ਬੇਅੰਤੇ ਉਹ ਕੀੜੇ ਨੂੰ ਵੀ ਰਿਜ਼ਕ ਦਿੰਦਾ ਪਿਆ, ਪਾਣੀ ਵਿੱਚ ਰਹਿਣ ਵਾਲੇ ਜੀਵ ਨੂੰ ਵੀ ਰਿਜ਼ਕ ਦਿੰਦਾ ਪਿਆ, ਉਹ ਅਸਮਾਨ ਵਿੱਚ ਉੱਡਣ ਵਾਲੇ ਪੰਛੀ ਨੂੰ ਵੀ ਰਿਜ਼ਕ ਦਿੰਦਾ ਹੈ। ਇਹਦਾ ਮਤਲਬ ਜਿਹੜੀ ਗੱਲ ਕਵੀ ਜੀ ਕਹਿ ਰਹੇ ਨੇ ਕਿ ਗੁਰਸਿੱਖ ਆਪਸ ਵਿੱਚ ਵਾਰਤਾਲਾਪ ਕਰਦੇ ਨੇ ਕਿ ਹਰ ਇੱਕ ਨੂੰ ਰਿਜ਼ਕ ਦੇਣ ਵਾਲਾ ਕੇਵਲ ਇੱਕ ਪਰਮੇਸ਼ਰ ਏ, ਇਹਦਾ ਮਤਲਬ ਉਹ ਗੁਰਮੁਖ ਗੁਰੂ ਅੰਗਦ ਸਾਹਿਬ ਦੇ ਇਸ ਸ਼ਲੋਕ ਦੀ ਸ਼ਾਇਦ ਵਿਆਖਿਆ ਕਰਦੇ ਹੋਣ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ। ਕਹਿਣ ਲੱਗੇ ਇਹ ਸ਼ਲੋਕ ਢੁਕਦਾ ਪਿਆ, ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜੀ ਦੇ, ਉੱਥੇ ਹੱਥ ਨਾ ਚੱਲੀ ਨਾ ਕੋ ਕਿਰਤ ਕਰੇ, ਸੌਦਾ ਮੂਲ ਨਾ ਹੋਵੀ ਨਾ ਕੋ ਲੈ ਨਾ ਦੇ, ਜੀਆਂ ਤਾਂ ਆਹਾਰ ਜੀਓ ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾਂ ਤਿਨਾ ਪਿਸਾਰ ਕਰੇ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ। ਕਿਉਂਕਿ ਗੁਰੂ ਅੰਗਦ ਸਾਹਿਬ ਦੀ ਬਾਣੀ ਉਚਾਰਨ ਕੀਤੀ ਜਾ ਚੁੱਕੀ ਹੈ, ਸਾਨੂੰ ਇਤਿਹਾਸ ਵਿੱਚੋਂ ਇਸ਼ਾਰੇ ਮਿਲਣਗੇ, ਪਰ ਖੋਜ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕਰਨੀ। ਉਹ ਗੁਰਮੁਖ ਕਹਿ ਰਹੇ ਨੇ ਆਪਸ ਵਿੱਚ ਕਿ ਹਰ ਇੱਕ ਨੂੰ ਰਿਜ਼ਕ ਕੇਵਲ ਇੱਕ ਮੇਰਾ ਵਾਹਿਗੁਰੂ ਦਿੰਦਾ ਹੈ।
ਸ੍ਰੀ ਗੁਰੂ ਨਾਨਕ ਕਰਿਓ ਸ਼ਲੋਕ, ਪਠਤ ਵਿਚਾਰਤ ਸੋ ਪ੍ਰਭ ਲੋਕ।
ਕਵੀ ਜੀ ਕਹਿੰਦੇ ਨੇ ਇਹ ਜਿਹੜੇ ਰੱਬ ਦੇ ਪਿਆਰੇ ਲੋਕ ਸਨ, ਇਹਨਾਂ ਵਿੱਚ ਕਈ ਪੁੱਛਦੇ ਹੋਣਗੇ ਵੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਹਰ ਇੱਕ ਨੂੰ ਰਿਜ਼ਕ ਜਿਹੜਾ ਉਹ ਪਰਮੇਸ਼ਵਰ ਦਿੰਦਾ, ਹਰ ਇੱਕ ਜੂਨ ਦੇ ਜੀਵ ਨੂੰ ਦਿੰਦਾ, ਤੇ ਉਹਨਾਂ ਗੁਰਮੁਖਾਂ ਵਿੱਚੋਂ ਇੱਕ ਬੋਲ ਪਿਆ। ਇਹ ਬੱਚੀ ਸਭ ਕੁਝ ਸੁਣਦੀ ਪਈ ਏ, ਕਿਉਂਕਿ ਬੱਚੇ ਦਾ ਮਨ ਇੰਨਾ ਕੁ ਪਿਆਰਾ ਹੁੰਦਾ ਹੈ, ਸ਼ੁੱਧ ਜਿਉਂ ਜਿਹਾ ਪੂਰਨਾ ਤੁਸੀਂ ਇਹਦੇ ਤੇ ਪਾ ਦਿਓਗੇ ਨਾ, ਮਹਾਰਾਜ ਮਿਹਰ ਕਰੇ ਸੰਗਤ ਦਾ ਪਾਣੀ ਮਿਲਦਾ ਰਹੇ, ਤੇ ਇਹ ਰੁੱਖ ਉਸੇ ਪਾਸੇ ਝੁਕਾ ਕਰ ਜਾਂਦਾ। ਬੱਚੇ ਦਾ ਮਨ ਕਿੰਨਾ ਕੁ ਕੋਮਲ ਏ। ਆ ਸਾਹਿਬ ਨੇ ਬਾਣੀ ਵਿੱਚ ਇੱਕ ਬਚਨ ਕੀਤਾ, ਕਹਿੰਦੇ ਨੇ ਰੁੱਖ ਜੰਮਦਾ ਹੈ ਨਾ, ਤੇ ਤੁਸੀਂ ਉਸ ਰੁੱਖ ਨੂੰ ਜਿਹੜੇ ਪਾਸੇ ਮਰਜ਼ੀ ਝੁਕਾ ਦਿਓ, ਉਹਨੂੰ ਸੱਜੇ ਖੱਬੇ ਜਿੱਧਰ ਝੁਕਾਉਣਾ ਚਾਹੁੰਦੇ ਹੋ ਉਧਰ ਝੁਕਾ ਦਿਓ, ਪਾਣੀ ਪਾਈ ਜਾਓ, ਅਖੀਰ ਤੇ ਰੁੱਖ ਜਿਹੜਾ ਉਸੇ ਪਾਸੇ ਨੂੰ ਝੁਕ ਜਾਏਗਾ। ਤੇ ਸਾਹਿਬ ਨੇ ਬਚਪਨ ਦੀ ਗੱਲ ਕਰਦਿਆਂ ਇਹ ਵੀ ਕਿਰਪਾ ਕੀਤੀ, ਕਹਿਣ ਲੱਗੇ ਸੱਜਣਾ ਜਦੋਂ ਤੇਰੇ ਤੇ ਬਾਲ ਉਮਰ ਸੀ, ਤੈਨੂੰ ਪਤਾ ਨੀ ਦੁਸ਼ਮਣ ਕੌਣ ਏ, ਤੈਨੂੰ ਪਤਾ ਨੀ ਮਿੱਤਰ ਕੌਣ ਏ, ਜਿੰਨੇ ਪਿਆਰ ਕਰਨਾ ਤੂੰ ਉਹਦੀ ਝੋਲੀ ਵਿੱਚ ਬਹਿ ਜਾਣਾ। ਮੇਰੇ ਸਾਹਿਬ ਕਹਿੰਦੇ ਨੇ ਉਦੋਂ ਤੇਰੇ ਅੰਦਰ ਦਵੈਸ਼ ਨਹੀਂ, ਐਵੇਂ ਤੂੰ ਸਿਆਣਾ ਬਣ ਗਿਆ। ਜੇ ਕਿਤੇ ਸਾਰੀ ਜ਼ਿੰਦਗੀ ਉਸ ਬੱਚੇ ਵਰਗਾ ਤੇਰਾ ਮਨ ਰਹਿੰਦਾ, ਤੇ ਤੇਰੀ ਕੀਮਤ ਤਾਂ ਕਰੋੜਾਂ ਰਤਨਾਂ ਨਾਲ ਵੀ ਨਹੀਂ ਸੀ ਪੈ ਸਕਦੀ। ਸਾਹਿਬ ਨੇ ਬਾਣੀ ਵੀ ਜ਼ਿਕਰ ਕੀਤਾ, ਕਹਿਣ ਲੱਗੇ ਕਬੀਰ ਜੈਸੀ ਉਪਜੀ ਪੇੜ ਤੇ, ਕਿਉਂਕਿ ਪੇੜ ਜਦੋਂ ਨਿਕਲਦਾ ਬੜਾ ਕੋਮਲ। ਇਹੀ ਕਾਰਨ ਮੈਂ ਕਈ ਵਾਰੀ ਸਾਹਿਬ ਦੀ ਬਾਣੀ ਪੜ੍ਹਨਾ ਵਾ ਨਾ, ਤੇ ਸੋਚਣਾ ਸਤਿਗੁਰੂ ਨੇ ਜਵਾਨ ਦੀ ਗੱਲ ਨਹੀਂ ਕੀਤੀ, ਜਦੋਂ ਵੀ ਗੱਲ ਕਰਨਗੇ ਬਾਲਕ ਦੀ ਕਰਨਗੇ, ਕਿਉਂਕਿ ਬਾਲ ਸੁਭਾਏ ਜਦੋਂ ਕੋਈ ਭੁੱਲ ਹੋਵੇ ਉਦੋਂ ਗੁਰੂ ਕਿਰਪਾ ਕਰਕੇ ਬਖਸ਼ ਦਿੰਦਾ। ਆ ਛੋਟਾ ਜਿਹਾ ਬੱਚਾ ਗੋਦ ਵਿੱਚ ਬੈਠੇ ਤੇ ਕੋਈ ਗਲਤੀ ਕਰ ਲੈ ਮਾਂ ਝਿੜਕੇ ਫਿਰ ਝੋਲੀ ਵਿੱਚ ਪਾ ਲੈਂਦੀ ਏ, ਤੇ ਜਦੋਂ ਜਵਾਨ ਬੱਚਾ ਹੋ ਕੇ ਆਪਣੇ ਬਾਪ ਦੇ ਸਾਹਮਣੇ ਆਕੜੇ ਤੇ ਬਾਪ ਕਹਿੰਦਾ ਸੱਜਣਾ ਆਪਣਾ ਰਾਹ ਪਕੜ ਜਾ, ਮੈਂ ਤਾਂ ਆਪਣੀ ਜ਼ਮੀਨ ਜਾਇਦਾਦ ਵਿੱਚੋਂ ਵੀ ਤੈਨੂੰ ਬੇਦਖਲ ਕਰ ਦੇਣਾ। ਇਹ ਉਹੀ ਬੱਚਾ ਹੈ ਜਿਹੜਾ ਬਚਪਨ ਵਿੱਚ ਬਾਪ ਦੀ ਗੋਦ ਵਿੱਚ ਬੈਠ ਕੇ ਦਾੜੇ ਦੇ ਕੇਸ ਨੂੰ ਵੀ ਹੱਥ ਪਾਉਂਦਾ ਸੀ, ਪਰ ਬਾਪ ਨੇ ਫਿਰ ਵੀ ਛਾਤੀ ਨਾਲ ਲੈਣਾ। ਅੱਜ ਜਵਾਨ ਹੋ ਕੇ ਜਦੋਂ ਬਰਾਬਰੀ ਕਰਕੇ ਬੋਲਦਾ ਤੇ ਉਹੀ ਬਾਪੂ ਘਰ ਰੱਖਣ ਨੂੰ ਤਿਆਰ ਨਹੀਂ। ਸਾਹਿਬ ਕਹਿੰਦੇ ਨੇ ਸੱਜਣਾ ਉਦੋਂ ਬਾਲ ਉਮਰ ਸੀ, ਅੰਦਰ ਦਵੈਤ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਬੀਰ ਜੈਸੀ ਉਪਜੀ ਪੇੜ ਤੇ, ਜੋ ਤੈਸੀ ਨਿਭ ਹੈ ਔੜ, ਹੀਰਾ ਕਿਸਕਾ ਬਾਪੜਾ ਪੂਜਾ ਨਾ ਰਤਨ ਕਰੋੜ। ਅੱਜ ਇਹ ਬੱਚੀ ਸੁਣਦੀ ਪਈ ਏ, ਉਹਨਾਂ ਮਹਾਂਪੁਰਸ਼ਾਂ ਨੇ ਪੁੱਛਿਆ ਕਿਸੇ ਨੇ ਵੀ ਕਿਹੜਾ ਗੁਰੂ ਸਾਹਿਬ ਦਾ ਬਚਨ ਏ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਹਰ ਇੱਕ ਨੂੰ ਰਿਜ਼ਕ ਦੇਣ ਵਾਲਾ ਇੱਕ ਪਰਮੇਸ਼ਰ ਹੈ।
तिस्ते सुन कन्या दिल कीनो सोया बेस थल लिख कर दीनो।
कवि जी कहिंदे ने उत्थे फिर उस गुरमुख सिख ने श्लोक सुनाया जो गुरु नानक साहब उचार गए ने, ते ए छोटी जी बच्ची ने ना उस वक्त ध्यान नाल सुनिया, ते कहिंदे ने सुनदिया सार इस बच्ची दे मन उत्ते उस श्लोक ने इन्ना कु असर कीता, दृढ़ इरादा हो गया मना रब तो बिना दुनिया विच कोई रिज़्क देण वाला है। वो श्लोक केड़ा है? कवि जी कहन लगे मैं उस श्लोक नू एथे अंकित करदा हां।
श्लोक महला पहला, पुरखां बिरखां तीर्थां तटां मेघां खेतां दीपां लोहां मंडलां खंडां वरबंडां।
सतगुरु गुरु नानक साहिब दा ए श्लोक जेड़ा है आसा दीवार विच सानू मिलदा है। सतगुरु इस श्लोक विच देखो अंदर नू किन्ना धीरे देंदे ने। पुरखां, पुरखां दा अर्थ है मनुखां आदमी, बिरखां, बिरखां दा अर्थ है जितनी भी बनास्पति है, तीर्थां जितने भी तीर्थां दे किनारे रहण वाले जीव ने, तटां तटां दा अर्थ कीता है प्रोफेसर साहिब सिंह ने नदियां ते दरिया, तटां मेघां मेघां दा अर्थ है बदल, खेतां खेतां दा अर्थ आप समझने खेत। साहिब कहिंदे ने की मनुख की रुख की तीर्थ की दरिया की बदल ते की जेड़े असी हरे खेत देखने हैं, इस तो बिना दीपां लोवां मंडलां खंडां वरपंडां आ जितने धरती दे टुकड़े ने आ जितने ब्रह्मांड ने जितने होर लोक आपां सुनदे हां।
अंड जेरज उत्पजा खाणी से तजा सो मित जाने नानका सरा मेरा जनता।
साहब अगे फिर कहिंदे ने इहदे अर्थ सानू करने पैणगे, सो मित जाने नानका सरा मेरा जनता। पहला ते कह दिता मनुख आ धरती आ जितनी बनास्पति, फिर साहब कहन लगे अंडज जेरज उत्पजा खाणी से तजा, चार खानियां मनिया ने विद्वाना ने सृष्टि की उत्पत्ति दियां। अंडज जेड़े जीव आंडे विचों पैदा हुंदे ने जिवें पंछी ते सप, जेरज जेड़े जेर विचों पैदा हुए पशु ते मनुख। साहब ने अगे कहा कहन लगे उत्पजा उत्पज दार ते जेड़ा जमीन विचों पैदा हुंदा है आ बनास्पति, सेत जा सेत दा मतलब ए वे के जदों पसीना कई बार आंदा है ते पसीने विच्चों भी कई जीवां दा जन्म हुंदा है जिवें जूआं आदक। ये चार तरीके ने सृष्टि की उत्पत्ति दे, पर वैसे एक गल चेते रखियो चार पहला मन्ने ने सतगुरु गुरु ग्रंथ साहिब की बाणी पढ़ीए, साहिब कहिंदे ने मनुख की समझ तार तक, पर वैसे साजन के तरीके होर भी बड़े ने। आ साहिब का बचन असीं पढ़ने केतियां खाणी केतियां बाणी, चार नहीं साहब ने बाणी विच भी कहा अंडे जेरे सेत जकीनी उत्पज खान बहु रज दीनी, इस तो बिना भी होर तरीके। खैर साहब कहिंदे ने भावे कोई जीव आंडे विचों भावे कोई जेर विचों भावे किसी रुख की धरती विचों पैदाइश हुई ते भावे कोई पसीने विचों पैदा होया, जिन्ने भी जीव ने इन्हां सारिआं दी मित जिहड़ा है वह मेरा करता पुरख वाहिगुरू जाणदा है, ओनू सब दा पता है सब दी संभाल करदा है।
नानक जंत उपाय के संभाले सबना हां।
धन गुरु नानक साहब कह रहे ने केवल ओने पैदा नहीं कीते, जितने भी पैदा कीते ने ओने एक कृपा कीती इन्हां दी संभाल भी आप पिया करदा, इन्हां दी सार ओ लैंदा है।
जिन करते करना किया चिंता भी करनी ता।
सतगुरु अंदर नू धीरे देख के कहिंदे ने ओ गुरु के सिखा चाहे मनुख चाहे बनास्पति चारे खानियां दे जीव भावे लै लै हर एक नू पैदा करके रिजक रब देंदा है, तू चिंता ना कर मेरा की बनेगा उद्यम करी जा, जे वाहिगुरु ने पैदा कीता ते रिजक तेनू जरूर देगा, देण वाला केवल एक ही। इस बच्ची ने सुनिया ए श्लोक ते गुरु नानक साहब जी दी पवित्र बाणी एदे हिरदे दे अंदर तीर दी तरह इनू विन गई है।
दोहरा सुन सार्थ गुर शब्द को कन्या निश्चे कीन, तीन लोक पद परम गुर रिजक सबन को दीन।
जदों ए महापुरुष बैठे ने फिर उन्हां ने एक एक श्लोक दे अखर दे अर्थ कर दिते, ते इस बच्ची ने सुन के दृढ़ कर लिया मना
देख ए महापुरुष जो कहिंदे ने साते जो गुरु नानक साहब दे बचन ने ओ अटल ने जे सारयां नू रिजक देण वाला एक वैगुरु वे ते मेरे मना तू भी यकीन कर भावे तेरी उम्र थोड़ी है रब तेनू भी रिजक देंदा पे तेनू रोजी देण वाला ओ परमेश्वर है तिना लोकां विच ओदा बोलबाला है।
एक दिन सब कन्या मिल करके कथा अनेक सुनाए विचर के
ने अज ए पंजे भैणा ना आपस विच इकट्ठियां बैठियां ने बच्ची एक सतसंग कर दिए पंजे भैणा आपस विच बैठियां ने ते आपस विच ए न्याणियां गल्लां कर लग पईयां छोटी छोटी उम्र दियां ने कोई साल साल डेढ़ डेढ़ साल दा फर्क है आपस विच गल्लां पईयां कर दियां ने कई तरह की कथा वार्ता कर दिया हन।
नजपित की पाखत वड्याई हमें पदार्थ अदक की पाखत वड्याई हमें पदार्थ अदक पुकाई।
इन्हां विच्चों चार बच्चियां जेड़ियां ने ना आपस विच गल्लां कर दियां ने देखो साडा बापू किन्ना चंगा है सानू पाण वास्ते बस्त्र देंदा है खाण वास्ते भोजन देंदा है असी अपने पिता दे सिर उते इन्ना सुख मान दिया हां।
खान पान पहरन को दाता बस्तर बिभूखण दे बिखियाता
फिर कहन लगियां खान नू पीन नू तन ढकन नू बस्तर ते वेखो साडी उम्र थोड़ी है सानू हथां विच पाण वास्ते गहने भी पिता ने दिते हन।
सब ते सुन तिस कन्या कहो पालत प्रभु सवन को लहो
चार जनिया हस हस के गल्ला कर दिया ने के साडा बापू सानू सब कुछ देंदा है ते जेड़ी सत संगत करदी सी ना ओ खामोश बैठी है बिल्कुल चुप बैठी है जे पुछन लगियां के तू क्यों नहीं बोलदी पई साडी हां विच हां क्यों नहीं मिलांदी अगो ओ बच्ची कह लगी नहीं भैणो तुसी भुलेखे विचो केड़ा मां बाप किसे नू देण वाला रिजक देण वाला ता केवल एक परमेश्वर है रोजी केवल वाहगुरु देंदा है ओ खान नू ओ पान नू बख्शदा है।
दातन को दाता एक राम करे जगत के पूर्ण काम
कह लगे नहीं भैणो तुहानू पता नहीं भावे मंगते बेअंत ने देण वाला दाता एक है ओ एक दाता सारी सृष्टि दी परवरिश करदा ते हर एक नू ओ रिजक पहुंचांदा है।
सब दिन सब को भोग भुगावे कर हार को जीवत पावे
जितने भी जीव तुसी देख दियो तुसी सोच दियो कि साडा बापू सानू देंदा है पर कदी पानी विच झाती मारी जे उथे तां साडा बापू किसे नू रिजक नहीं देंदा कदी धरती विच रहण वाले तुसी जीवां वल देखिया है उथे तां साडा बापू रिजक नहीं देंदा उगी कोई बनस्पति नू तां साडा बापू नहीं पालदा एक केवल असी अपनी सोच नल कह रही हां कि साडा बापू सानू सब कुछ देंदा है असल विच एक होर है जेड़ा साडे बापू दी झोली विच वी दात पांदा है ओ केवल एक दाता परमेश्वर है ओदे तो बिना रिजक किन्ने देना है।
सोना दे सब लहे विनाश तिस बिन कहां जीवन की आस
कह लगे जे ओ परमेश्वर रिजक ना दे ते चेते रखना किसे नू मिले भी ना सारे विनाश हो जान खत्म हो जान भैनो रिजक देण वाला केवल एक परमेश्वर जे मेरे सतगुरु ने ना यही बचन बाणी विच दृढ़ कराए वेखो गुरमुखो एक बच्ची दे बचना ते भरोसा कर ले ते सिदक नाल ओ भी जित सकदी है। मेरा सतगुरु ता रोज आवाज दे के कहिंदा काहे रे मन चितवै उदम जां आहर हर जी उपरिया सैल पत्थर मैं जंतु उपाए ता का रिजक आगा कर धरिया ओने पत्थर भी जीव पैदा कीते रिजक ओना नू दिता है। सतगुरु फिर असी की करिए कहन लगे मेरे माधो जी सत संगत मिले सो तरिया गुर प्रसाद परम पद पाया सूके कास्त हरिया जनन पिता लोक सुत बनता कोई ना किसकी धरिया कहन लगे चाहे मां होवे जनन पिता भावे बापू होवे पुत्र होवे भावे स्त्री होवे कोई किसे नू रिजक देण वाला नहीं जनन पिता लोक सुत बनता कोई ना किसकी धरिया कहन लगे उड़ा उड़ आवा सह कोसा तिस पाछे बचरे सरिया हुण तू कहना मेरी मां बाप मैनू रिजक देंदे ने पर कूंज ता अपने बच्चे कोल नहीं उड़ा उड़ आवे सह कोसा ओ सैकड़े को अपने बच्चियां तो दूर चली गई पर उन्हां बच्चियां नू कौन खवांदा पे उड़ा उड़ आवे सह कोसा तिस पाछे बचरे सरिया तिन कवन खलावै कवन चुगावै मन में सिमरन करिया। मेरा गुरु ग्रंथ साहिब ता उच्ची आवाज विच कहिंदा है पहलों देता है रिजक समा जेड़ा जीव तू पैदा कीता है ना पहला तू एदा रिजक पैदा कीता है यही कारण के मनुख का जन्म बाद विचे जन्म दे खून तो पहला इनू माता दे दुध का प्रबंध कर दिता है। सतगुरु ने बाणी विच क्या पहलों देता है रिजक समा पिछों देता है जंत उपा। साहब ने बाणी विच क्या कहन लगे जननी केरे उधर उदक मैं पिंड किया दस द्वारा माता दे उधर विच तेरे पानी दे विच तेरा उन्हें शरीर बना दिता जिसे दिस दे दस दरवाजे ने राग आसा भगत धन्ना जी। जननी केरे उधर उदक मैं पिंड किया दस द्वारा दे आहार अग्न में रख है ऐसा खत्म हमारा। कहन लगे जेड़ा अग विच रोटी देंदा है एवें तू कहना फलाना बंदा देंदा है अग विच जेड़ा रिजक देंदा सी ओही तेनू इत्थे रोजी पिया देंदा है। कहन लगे कुम्मी जल मैं तन तिस बाहर कछू कुम्मी पानी विचे आंडे ओदे रेते ते पए ने पंख खीर तिन नाही ना आंडिया नू खंभ ना उन्हां दे दुध दा प्रबंध पूर्ण परमानंद मनोहर समझ देख मन माही पाखान कीट गुप्त होए रहता ताचो मार्ग नाही। कहिंदे ने पत्थर दा कीड़ा पत्थर दे विचे कोई रस्ता नहीं जिस रस्ते आपां रिजक पहुंचा सकीए देख तन्या जे पत्थर विच पैदा कीते कीड़े नूं रिजक देंदा है तू बंदे दी आस ना करी देण वाला केवल एक ओही आ। साहब कहिंदे ने बाणी अंदर पाखण कीट गुप्त होए रहता ताचो मार्ग नाही कह तन्ना पूर्ण ताहू को मत रे जीड नाही एवें जी मेरे मना तू डरदा ना रही। ए बच्ची कहिंदी नै भैणो तुसी भुलेखे विचो ये सारी सृष्टि की पालना कोई होर प्या कर दे मैं ता गुरमुखा तो बचन सुन के आई हाँ वो तो कहिंदे ने आसन लोए लोए भंडार ओदा टिकाणा हर एक लोक दे वेचे जो किछ पाया सो एक आवार। कहन लगी मैं ता बचन सुने ने महापुरुषा तो कि रिजक देण वाला कोई मां बाप नहीं केवल एक वाहिगुरु है।
राव रंक गज चीटी जोई सबको दाता त्राता सोई।
कहन लगी देखो भैनो आ तुसी गरीब वल तको भावे मजदूरी करदा है आखिर वह कखां दी कुली विच रोटी पका के खांदा है साडा बापू ते नहीं देंदा जे कोई तनाड़ राजा रोटी खांदा है उन्हों ही मालक देंदा है। कहिंदी मुकदी गल की मेरे गुरु की बाणी कहिंदी है कीड़ी तो लैके हाथी तक सब दी संभाल मेरा निरंकार करदा है।
अपर दिखे समरथ है कहां जीवन जो पाले जै कहां।
कह लगी किदे अंदर समरथ है ओ मेरे वाहगुरु जी दा मुकाबला कर सके इन्ने जीवां नू कोई पाल सकदा है किसे अंदर ताकत नहीं। शायद यही कारण मेरे गुरु नानक साहब जदों विस्माद भी जांदे ने ना ते एक गल कहिंदे ने दातिया मैं इस गलो हैरान ओ तेरा घर की हो जे जिस घर विच तू बैठा है उस घर दे दरवाजे की हो जाए ने जिस दरवाजे विचो तू लंघना है। ते पुछया महाराज हैरानी क्यों कहिंदे ने हैरान की तां इन्ने जीव पैदा करके सब दी संभाल करने मैनू दस तां सही तेरा घर की हो जाए जिथे एक थां ते बह के सब नू रिजक देना। असी पढ़ने सो दर तेरा कहा की हो जाए तेरा दरवाजा सो घर कहा की हो जाए तेरा घर जित बह सर्ब संभाले जिथे बह के तू सारिया की संभाल करने। साहब जी दे ए प्यारी बच्ची कह रही है गुरु नानक दी बाणी दी कृपा नाल के सब नू रिजक मेरा दातार देंदा है कौन है जेड़ा ओदे तो बिना किसे नू रिजक दे सके।
एम सुन कन्या सब ही कहें हमको पित प्रित पालत रहें।
किन्ने एनी गल सुन के दूसरियां जेड़ियां भैणां ने ओ गुस्से विच आ गईयां कहन लगियां चुप कर जा तैनू समझ ही कोई नहीं असीं नहीं जानदियां कौन है रब देण वाला सानू तां साडा बापू ही कपड़े देंदा है सानू तां साडा बाप ही खान नू देंदा है सानू तां साडा पिता ही हर प्रकार नाल संभालदा है।
नह देखियो दे तो कित राम देओ जाए किस के कब धाम।
अगो कहन लगियां असीं नहीं देखिया कि वाहगुरु कोई है किसे दे घर भी जा के रोजी देंदा होवे कदी तके साडे घर अंदर रब आया होवे ते सानू आ के रोटी दे के जावे।
अनबस्त्र सब करके त्यार کس کو کون دیت کس بار
کہ دیکھ ساڈا باپو تا سانو کپڑے دیندا ہے رب نے کدی کپڑے سوا کے دیتے نے ساڈا باپو تا اناج لیاوندا ہے کئی طرح دے پھل لیاوندا ہے تو کہنی رام دین والا ہے رب دین والا ہے خدا دین والا ہے اسی نہیں دیکھا کسے دے گھر اندر خدا اے وستواں لے کے آوے
ایم سن کے کنیا لر پری جائے پتا کے ٹک سد کری
کنے آپس وچ گل کردیاں او اینی کو درد ارادے والی ہے کہن لگی ترک نہ کرو وشواس کرو کہ رزق دین والا واہگرو ہے جنہیں شریر دتا ہے او دے بچنا تے بھروسہ کر لو شاید اے ہی کارن کئی وری منک اس رب دی دتی ہوئی دات نو لے کے اصل وچ میں میرا ٹنگ اپنے اتہاس دی وچار کرن دا جدو اتہاس دی پنکتی اتے گرو کی بانی دی مور لگ جائے نا تے گل پکی ہو جاندی صاحب نے بانی وچ اصل وچ بچیاں دے خیال نہیں ہر ایک ناستک منک دی برتی ہے کہ رب بستر دیندا ہے رب سانو رزق دیندا ہے رب کی سادا کرن والا ہے تے میرے صاحب نے بانی وچ کیا کہن لگے نہیں ہوئے جن کن کیتے اکھی ناک جن جیوا دتی بولے تات جن من راکھیا اگنی پائے واجے پون آکھے سب جائے میرا گرو گرنتھ صاحب کہندا رمیا کے گن چیت پرانی کون مول تے کون درشتانی جن تو ساج سوار سنگاریا گرب اگن میں جنہیں اباریا بار ویوستھا تجھے پیارے دودھ پر جوبن بھوجن سکھ سود برد پیا اوپر سانک سین مکھ اپیاؤ بیٹھ کو دین اینا کچھ لے کے بھی کہنا کون دین والا ہے تے میرا گرو ارجن دیو کہندا داتیا اے نرگن اے تیرے گنا نو نہیں سمجھتا اے نرگن گن کشو نہ بوجھے بخش لے ہو تو نانک سیجے دین والا او رزق صاحب ہے گرو وے صاحب نے بانی وچ اشارے کیتے اس پانی تے جن تو کریا ماتی کالے دیورا کریا اکد سورت لے جوت پریکھیا مات گرب میں جن تو راکھیا صاحب نے بانی وچ کیا مات گرب میں آپن سمرن دے تین تم راکھن ہارے پاوک ساگر اتھات لہر میں تارو تارن ہارے صاحب نے بانی وچ کیا ماتا کے ادھر میں پرتپال کرے سو کیوں منو وساری ہے منو کیوں وساری ہے ایوڑ داتا جے اگن میں آہار پہنچاوے صاحب نے بانی وچ کیا اور کی بات کہاں کہ تو سو پیٹ ہی کے پاٹ بیچ بچاوے اور رزق دین والا ایک ہی لڑ پیاں تے اگو کہندی دیکھو جنیاں مرضی دلیلاں دے لو پر میرے تے اثر نہیں میں گرمکھاں تو ایک بچن سنیا ہے کہ دین والا واہگرو ہے کوئی کسے نو رزق نہیں دیندا
ہم سب کہیں پدا تے کھاوت اے کس بات اپر بدتاوت
کہندے نے لڑدیاں اے ایانیاں اٹھ پیاں تے باپو دے کول گھر گئیاں تے پتا بیٹھا سی اپنے منجے تے اے بیچاری بھی پیچھے پیچھے تر پئی چاراں جنیاں نے جا کے پتا نو گھیر لیا تے کہن لگیاں پتا جی دیکھو آ کیہو جیاں گلاں کردی پئی اے اسی بیٹھیاں سا اج اکٹھیاں تے گل چل پئی کہ ساڈا باپو سانو رزق دیندا ہے ساڈا پتا سانو بستر دیندا ہے تے اے اگو ہور ترک کردی ہے
جو پرت پارے دیت ہمیش لگ تن تے جن کین وشیش
کہن لگے اے تاں گلاں ہور کردی اے آکھ دیئے رزق دین والا کوئی ہور اے جڑے ساڈے چھوٹے جے تن نو سنبھال کے رکھے ہے تے جدی کرپا نال تن وڈا ہو رہا ہے
سکھ سو شب آہار ہم کرہی کسو بات کی چنتنا ترہی
کہن لگے اسی پھر دلیل دتی کہ نہیں ساڈی پرت پالنا ساڈا باپ کر دے سکھ نال اسی آہار کرنی ہاں سانو کتے روٹی دی چنتا نہیں
اے نے مانے مت کہ نیارو ہم سب کہیں کینس نردھارو
کہن لگی دیکھو اسی ساریاں نے اکو ہی اے آپس وچ وچار کیتی ہے کہ دین والا ساڈا پتا ہے پر اے دا تا مت نیارا ہے ساڈی ہاں وچ ہاں نہیں ملاندی
سن تو نرپت پت مورکھ روسا نئی شر کو لکھیو پروسا
کہندے نے کبھی جی اکو راجا بھی مورکھے اونو اے سمجھ نہیں جیڑیاں اے چار کہندیاں نے اے انجان نے جیڑی ایک کہندی پئی او سچ کہندی پئی کہن لگے آپس وچ مورکھ بندہ جنوں سمجھ نہیں ਇੱਕ ਵਾਹਿਗੁਰੂ ਤੇ ਭਰੋਸਾ ਨਹੀਂ।
ਆਪਣੇ ਰਾਜਮਾਨ ਮੈਂ ਫੁੱਲਾ ਪ੍ਰਾਪਿਤ ਕੂਲ ਪਏ ਤੇ ਭੁੱਲਾ।
ਕਹਿੰਦੇ ਨੇ ਆਪਣੇ ਆ ਚਾਰ ਗਜ਼ ਜ਼ਮੀਨ ਤੇ ਫੁੱਲਿਆ ਬੈਠਾ, ਰਾਜ ਗੱਦੀ ਤੇ ਫੁੱਲਿਆ ਬੈਠਾ, ਇਹਨੂੰ ਇੰਨਾ ਪਤਾ ਹੀ ਨਹੀਂ ਕਿ ਦੇਣ ਵਾਲਾ ਤਾਂ ਇੱਕ ਪਰਮੇਸ਼ਵਰ ਹੈ। ਮੈਨੂੰ ਵੀ ਰਿਜ਼ਕ ਉਹਨੇ ਦਿੱਤਾ, ਰਾਜ ਭਾਗ ਵੀ ਉਹਦਾ ਦਿੱਤਾ ਹੋਇਆ ਹੈ।
ਸਭ ਕੰਨਿਆ ਨਿਜ ਨਿਕਟ ਹਕਾਰੀ ਆਸੇ ਸਮਝਣ ਇੱਛਾ ਧਾਰੀ।
ਉਸੇ ਵਕਤ ਇਹਨੇ ਸਾਰੀਆਂ ਬੱਚੀਆਂ ਨੂੰ ਆਪਣੇ ਕੋਲ ਬੁਲਾ ਲਿਆ, ਇਹ ਪੁੱਛਣ ਵਾਸਤੇ ਵੀ ਇਹਨਾਂ ਦੇ ਮਨ ਵਿੱਚ ਹੈ ਕੀ ਏ। ਇਹ ਆਪਸ ਵਿੱਚ ਜਿਹੜੀਆਂ ਗੱਲਾਂ ਕਰਦੀਆਂ ਨੇ ਇਕੱਲੀਆਂ, ਆਖਿਰ ਇਸ ਬੱਚੀ ਦੇ ਮਨ ਵਿੱਚ ਕੀ ਬੈਠਾ ਹੈ।
ਪ੍ਰਥਕ ਪ੍ਰਥਕ ਤਿੰਨ ਬੂਜਨ ਲਾਗਾ, ਕਹੋ ਤੂੰ ਕਿਸ ਕੋ ਭੁਗਤੈ ਭਾਗਾ।
ਇੱਕ ਇੱਕ ਬੱਚੀ ਨੂੰ ਪੁੱਛਣ ਲੱਗਾ ਕਿ ਦੱਸ ਤੂੰ ਕੱਪੜੇ ਕਿਹਦੇ ਦਿੱਤੇ ਪਾਨੀ ਏ, ਰੋਟੀ ਕਿਹਦੀ ਦਿੱਤੀ ਖਾਨੀ ਏ, ਤੈਨੂੰ ਦੁਨੀਆਂ ਦੇ ਸੁੱਖ ਦਾ ਸਾਧਨ ਕਿਹਨੇ ਦਿੱਤਾ, ਤੇਰੇ ਤਨ ਤੇ ਜਿਹੜੇ ਕੀਮਤੀ ਗਹਿਣੇ ਪਾਏ ਇਹ ਕਿਸਨੇ ਤੈਨੂੰ ਦਿੱਤੇ ਹਨ।
ਸਭ ਨੇ ਕਿਹੋ ਪਿਤਾ ਹਮ ਤੇਰਾ, ਖਾਵੇ ਪਰ ਹੈ ਦਰਬ ਕਨੇਰਾ।
ਸਾਰੀਆਂ ਉੱਚੀ ਆਵਾਜ਼ ਵਿੱਚ ਕਹਿਣ ਲੱਗੀਆਂ, ਪਿਤਾ ਜੀ ਜਿਹੜੇ ਤਨ ਤੇ ਬਸਤਰ ਪਾਨੀਆਂ ਵਾ ਇਹ ਵੀ ਤੇਰੇ ਨੇ, ਜਿਹੜਾ ਆਪਾਂ ਹੱਥਾਂ ਵਿੱਚ ਗਹਿਣੇ ਪਾਏ ਇਹ ਵੀ ਤੇਰੇ ਨੇ, ਤੇ ਜਿਹੜਾ ਅਸੀਂ ਭੋਜਨ ਛਕਦੀਆਂ ਵਾ ਇਹ ਵੀ ਤਾਂ ਤੇਰਾ ਬਖਸ਼ਿਆ ਹੋਇਆ ਹੈ।
ਬ੍ਰਿਧ ਭਾਰਤ ਨਿਤ ਦੇ ਦਹਾਰਾ, ਹਮ ਸਭ ਭੁਗਤੇ ਭਾਗ ਤੁਹਾਰਾ।
ਸਾਨੂੰ ਦੇਖ ਪਿਤਾ ਕੋਈ ਫਿਕਰ ਨਹੀਂ, ਆਰਾਮ ਨਾਲ ਘਰ ਸੁੱਤੀਆਂ ਵਾ, ਪਰ ਸਾਡੇ ਜਾਗਣ ਤੋਂ ਪਹਿਲਾਂ ਭੋਜਨ ਤਿਆਰ ਏ। ਇੱਕ ਦਿਨ ਨਹੀਂ ਰੋਜ਼ ਤੂੰ ਸਾਨੂੰ ਭੋਜਨ ਪਕਵਾਨ ਭੇਜਣਾ, ਸਾਡੀ ਪ੍ਰਤਪਾਲਣਾ ਤੁਸੀਂ ਕਰਦੇ ਹੋ।
ਨਿਜ ਭਗਨੀ ਸਭ ਤੇ ਪਛਾਤੀ, ਰਾਜ ਕੋਇਰ ਬੋਲੀ ਇਸ ਭਾਤੀ।
ਕਹਿਣ ਲੱਗੇ ਜਿਹੜੀ ਉਹ ਬੱਚੀ ਇੱਕ ਕਹਿੰਦੀ ਸੀ ਦੇਣ ਵਾਲਾ ਰੱਬ ਏ, ਉਹਨੂੰ ਪੁੱਛਿਆ ਦੱਸ ਖਾਂ ਕਿਹਦਾ ਦਿੱਤਾ ਤੂੰ ਖਾਨੀ ਏ, ਤੈਨੂੰ ਬਸਤਰ ਕੌਣ ਦਿੰਦਾ, ਤੇ ਪਰਮੇਸ਼ਵਰ ਦੇ ਭੈ ਵਿੱਚ ਗੁਰੂ ਕੀ ਬਾਣੀ ਵਿੱਚ ਭਿੱਜੀ ਹੋਈ ਉਸ ਬੱਚੀ ਨੇ ਇਹ ਬਚਨ ਕਹੇ ਹਨ।
ਹੇ ਪਿਤ ਭਾਗ ਏਕ ਕੋ ਦੂਵਾ, ਭੁਗਤ ਹੈ ਇਹ ਨਹੀਂ ਕਬ ਹੁਆ।
ਕਹਿਣ ਲੱਗੀ ਹੇ ਮੇਰੇ ਬਾਪੂ ਇੱਕ ਗੱਲ ਧਿਆਨ ਨਾਲ ਸੁਣ ਲੈ, ਕੋਈ ਕਿਸੇ ਦਾ ਦਿੱਤਾ ਨਹੀਂ ਉਖਾਂਦਾ, ਇੱਕ ਦੇ ਭਾਗ ਕਦੀ ਦੂਜਾ ਨਹੀਂ ਉਖੋ ਸਕਦਾ। ਚੇਤੇ ਰੱਖੀ ਆਪਣੇ ਆਪਣੇ ਭਾਗ ਸਾਰੇ ਖਾਂਦੇ ਨੇ, ਤੈਨੂੰ ਸਮਝ ਨਹੀਂ ਕਦੀ ਵੇਖੀ ਕਿ ਇੱਕ ਦਾ ਭਾਗ ਇੱਕ ਦੇ ਮਸਤਕ ਦੇ ਭਾਗ ਦੂਜਾ ਖਾ ਲੈ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿੰਦੇ ਨੇ ਇਹ ਤਾਂ ਰੱਬ ਦੀ ਕਿਰਪਾ ਹੈ, ਇੱਕ ਮਾਂ ਦੀ ਕੁੱਖ ਵਿੱਚੋਂ ਦੋ ਬੱਚਿਆਂ ਦਾ ਜਨਮ ਹੈ, ਇੱਕ ਵਿਚਾਰਾ ਦਿਹਾੜੀਆਂ ਕਰਦਾ ਪਿਆ ਤੇ ਇੱਕ ਜਿਹੜਾ ਰਾਜ ਪਦਵੀ ਤੇ ਬੈਠਾ ਹੋਇਆ, ਭਾਗ ਆਪੋ ਆਪਣੇ ਨੇ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਨਿਰਦਨ ਸਰਦਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ। ਸਾਹਿਬ ਨੇ ਬਾਣੀ ਵਿੱਚ ਕਿਹਾ ਆਪਣ ਲਈ ਆ ਜੇ ਮਿਲੈ ਸਭ ਕੋ ਭਾਗਤ ਹੋਏ, ਕਰਮਾ ਉਪਰ ਨਿਬੜੈ ਜੇ ਲੋਚੈ ਸਭ ਕੋਈ। ਬਾਪੂ ਆਪਣੇ ਆਪਣੇ ਭਾਗ ਖਾਂਦਾ ਹਰ ਕੋਈ, ਕੌਣ ਕਿਸੇ ਨੂੰ ਭਾਗ ਦੇਣ ਵਾਲਾ ਹੈ।
ਨਿਜ ਨਿਜ ਭਾਗ ਅਦਕ ਹਰ ਘਾਟ, ਭੋਗਤ ਜਗ ਮੇ ਰੰਗ ਸੁਰਾਟ।
ਇਹ ਗੱਲ ਵੱਖਰੀ ਕਿ ਭਾਗ ਆਪੋ ਆਪਣੇ ਨੇ, ਕੋਈ 36 ਪ੍ਰਕਾਰ ਦੇ ਭੋਜਨ ਰਾਤ ਨੂੰ ਖਾ ਕੇ ਸੌਂਦਾ ਤੇ ਕੋਈ ਸੁੱਕਾ ਪ੍ਰਸ਼ਾਦਾ ਖਾ ਕੇ ਸੌ ਜਾਂਦਾ। ਆਪਣੇ ਆਪਣੇ ਭਾਗ ਨੇ, ਕੋਈ ਆਪਣੇ ਤਨ ਤੇ ਖੱਦਰ ਦੇ ਬਸਤਰ ਪਾ ਕੇ ਸਾਦੇ ਬਸਤਰ ਪਾ ਕੇ ਜਿਨ ਦਿਨ ਕੱਢ ਲੈਂਦਾ ਤੇ ਕੋਈ ਇੱਕ ਦਿਨ ਦੇ ਅੰਦਰ ਕਈ ਕਈ ਤਰ੍ਹਾਂ ਦੇ ਬਸਤਰ ਬਦਲਦਾ। ਆਪੋ ਆਪਣੇ ਭਾਗ ਨੇ। ਮੇਰੇ ਸਾਹਿਬ ਨੇ ਸਾਰੇ ਗੱਲਾਂ ਬਾਣੀ ਵਿੱਚ ਕਹੀਆਂ ਨੇ, ਹਜ਼ੂਰ ਬਚਨ ਕਰਦੇ ਨੇ ਨਾ। ਸਤਿਗੁਰੂ ਦੇ ਬਚਨ ਆਪਾਂ ਪੜ੍ਹਨੇ ਆ, ਕਬੂ ਖਾਟ ਸਫੇਦੀ ਸਵਾਵੈ, ਕਬੂ ਭੂਮ ਪਿਆਰ ਨਾ ਪਾਵੈ। ਇਹ ਤੇਰੀ ਰਜ਼ਾ ਹੈ ਮੇਰੇ ਮਾਲਕ, ਕਿਸੇ ਨੂੰ ਤੂੰ ਬਸਤਰ ਕੀਮਤੀ, ਕਿਸੇ ਨੂੰ ਬਿਲਕੁਲ ਮੈਲੇ ਬਸਤਰ ਦੇਣਾ। ਹੇ ਪਿਤਾ ਭਾਗ ਆਪੋ ਆਪਣੇ ਨੇ, ਆਪਣੇ ਆਪਣੇ ਭਾਗਾਂ ਦਾ ਖਾਂਦੇ ਹਾਂ।
ਸੁਣ ਪਿਤ ਕ੍ਰੋਧ ਕਰਿਓ ਔਰ ਭਾਰੀ, ਸਭ ਕੇ ਸੁਣਤੇ ਗਿਰਾ ਉਚਾਰੀ।
ਕਹਿੰਦੇ ਇੰਨੀ ਗੱਲ ਸੁਣਦੀ ਦੇਰ ਸੀ ਮੂਰਖ ਬਾਪੂ ਨੂੰ ਸਮਝ ਨਹੀਂ ਪਈ, ਉਸ ਧੀ ਵੱਲ ਅੱਖਾਂ ਲਾਲ ਕਰਕੇ ਨੇ ਦੇਖਿਆ, ਕ੍ਰੋਧ ਨਾਲ ਇਹਦਾ ਚਿਹਰਾ ਭਖਣ ਲੱਗਾ ਤੇ ਇੱਕੋ ਦਮ ਥਿੜਕਦੀ ਜ਼ਬਾਨ ਵਿੱਚ ਇਹ ਕਹਿਣ ਲੱਗਾ ਹੈ,
ਅਮੁੱਕ ਰੰਗ ਹਮ ਜਾਤ ਮਝਾਰੀ, ਤਿਸਕੇ ਪੁੱਤਰ ਕਸ਼ਟ ਤਨ ਭਾਰੀ।
ਤੇ ਕਹਿਣ ਲੱਗਾ ਤੈਨੂੰ ਕੌਣ ਰਿਜ਼ਕ ਦਿੰਦਾ। ਕਹਿਣ ਲੱਗੀ ਇੱਕ ਪਰਮੇਸ਼ਵਰ, ਇੱਕ ਵਾਹਿਗੁਰੂ, ਆਪਣੇ ਭਾਗ ਖਾਨੀ ਆ। ਫਿਰ ਗੁੱਸੇ ਵਿੱਚ ਆਇਆ, ਕਹਿੰਦਾ ਚੰਗਾ ਜੇ ਆਪਣੇ ਭਾਗ ਤੂੰ ਖਾਨੀ ਏ, ਇਹ ਨਹੀਂ ਸਮਝਦੀ ਕਿ ਮੈਂ ਤੈਨੂੰ ਦੇਣਾ, ਤੇ ਸਾਡੀ ਜਾਤ ਦੇ ਅੰਦਰ ਇੱਕ ਮਨੁੱਖ ਏ ਜਿਹਦੇ ਪੁੱਤਰ ਨੂੰ ਕੋੜ ਦਾ ਰੋਗ ਲੱਗਾ ਹੋਇਆ, ਸਾਡੀ ਬਰਾਦਰੀ ਵਿੱਚ ਰਹਿੰਦਾ, ਤੈਨੂੰ ਸਮਝ ਪੈ ਜਾ ਕਿ ਦੇਣ ਵਾਲਾ ਕੌਣ ਏ। ਪਿਆਰਿਓ ਸਿਰਫ ਇੱਕੋ ਹੀ ਆ ਗੱਲ ਜੇ ਜਿਹੜੀ ਬੰਦੇ ਨੂੰ ਰੱਬ ਤੋਂ ਦੂਰ ਲੈ ਜਾਂਦੀ,
साहब ने मनमुख की परिभाषा ही दी है, देंदे थावों दिता चंगा मनमुख ऐसा जानिए। साहब ने बाणी विच क्या दात प्यारी विसरिया दात आरा, दात मिल गई दतार भुल गया। मैं एक खिन विचों निकलन लगा प्रकरण मिलदा रहीम ने दो दोहरे कहे। एक नवाब सी उन्हें थाली भर लेनी रुपया नाल सवेरे सोने दियां मोहरां रखनियां, सारे बंदियां नू देखी जाना जदों भिखारी आने ना ते अपनियां अखां नीवियां करके ते बुक भर के उहदी झोली विच पैसे पा देने, लोकां लंघी जाना इन्हें कदी चेहरा तक के भिखारी वल देखिया नहीं, नीवी पाई रखनी। ते एक दिन कोई सज्जन लंघिया ते उन्हें एक गल पुछी, कहिंदा नवाब एक गल तेरी तो मैं खुश हाँ, रब दा भय मनना लोकां नू दान पुन करना, पर जदों तू किसी की झोली विच रुपये पाने ते अपनियां अखां क्यों नीवियां कर लैना। उन्हें बड़ी सोहनी गल कही रकीम ने, कहन लगे सीखे कहा नवाब जू देनी ऐसी देन, हे नवाब कित्थों ऐ सीखे एहो जी गल तू, ज्यों ज्यों कर उच्चा बड़ा, इहदा मतलब ज्यों ज्यों तू हथ भर के किसी नू देन लगना त्यों त्यों नीचे नैन त्यों त्यों तेरिया अखां नीवियां क्यों हो जांदियां, किसी की झोली विच पाण लगियां तू अखां नीवियां क्यों कर लैना। अगो नवाब ने बड़े कमाल की गल कही, कह लगे देन हार कोई होर है जो बोजित बेजत है दिन रैन, क्यों मैं अखां नीवियां करना वा। कहिंदा देन हार कोई और है जो बोजित है दिन रैन, लोग भरम मुझ पर करें जाते नीचे नैन, मैं इस करके अखां नीवियां करना दुनिया दे लोको हाथ मेरा जे देन वाला ते कोई होर है। मता सोचियो मैं दाता वा, उस कमले नू समझ नहीं पई गुस्से विच आ गया, कहिंदा चंगा फिर साडी बरादरी विच इक कोड़ी है, मैं देखना तेरे भाग किन्ने कु बलवान हन,
हाथ पाव अंगरी चर गई असको मैं जब तोहे दे दई।
कह लगा चंगा फिर तेनू रिजक रब देंदा है ना, कह लगी बिल्कुल। कहिंदा मैं तेनू उस कोड़ी दे लड़ लांगा जिदे हाथ ते पैर चर गए, देखांगा तेरे भाग किन्ने कु कम करदे हन।
अपन भाग तब पुंचन करिए नरक समान कष्ट को भरिए।
कह लगे अपने भाग तू भोगी तू कहनी है देन वाला रबे, फिर मैं देखांगा तेरे भाग ते नरक दे समान तू अपनी जिंदगी बतीत करेंगी।
सुन कन्या ने पित की बानी सोई सी सरी मन मानी।
बच्ची ने सुन दिया सार कह दिता बापू जे मेरे भागा विच ओ ही है ना मैं ओदे लड़ लगना ते तू जिन्ना मर्जी जतल कर ले मैं जाना ओदी घर, मेनू परवाह नहीं, मेनू उस दाते दे बचना ते भरोसा है। गुरमुख कह के गए ने कि ओ पत्थरां विच ओ रुखां विच ओ पहाड़ां विच ओ पानी विच ओ दरियावां विच ओ चारे तरह दियां खाणियां नू देंदा है, ते जे मेनू लूले दे लड़ लाएगा पिंगले दे लड़ लाएगा सच जानी मेरा गुरु नानक ओदी भी चोली विच खैर पाएगा। मेनू परवाह ने भाग मैं अपने खाने ने देन वाला ओ परमेश्वर है।
इसकी मात सुबर जित रही तो पिता ने रिस कर कही।
कहने मां रोकती रही है आखिर मां दा हिरदा पता नहीं बंदा किन्ना कु कठोर हो जांदा है। वाह हंकार बस तेरे जदों तू किसे अंदर कर कर जाने किसे अंदर बह जाने, हंकारी बंदा ता इत्थे भी नहीं जानदा मैं अपनी धी दे टुकड़े नू किदे लड़ लाना पिया, अपने दिल दे टुकड़े नू धी नू किदे लड़ लाना वा, ये हंकार ही है ना कि मैं सब कुछ हां। कहिंदे उस बच्ची ने कहा मां रोक ना याद रखी जे मेरे सिर दा साईं वाहगुरु है ना जे गुरु नानक दे घर दी कृपा है ते इस पिंगले नाल भी ला के मेनू गुरु नानक कृपा जरूर करेगा। मैं तां उहदी रजा दा सबक पढ़िया है मैं उहदे भाणे विच रही हां ते मां जेड़ी भाणे विच ते भला करके जान लै उहदे मुंह विचों कदी तर्क नहीं हुंदा, इह तां मालक जिथे रखे मैं उथे प्रवान करांगी। कहिंदे ने इस बच्ची ने उस आदमी नूं प्रवान करना अगले बुधवार विचारांगे। आखिर भाणे नूं मनदी उस धरती ते पहुंचदी है जिस धरती ते कां वी हंस हो जांदे ने। अगला ही हफ्ता मेरा इत्थे दे ए प्रसंग अगले बुधवार पूरा कर देंगे। इनियां को बेनतियां प्रवान करनियां प्यारियो आप आउंदे हो शाम नूं वध चढ़ के आया करो सतगुरु दे घर दी हाजरी भरो जी। वाहिगुरु जी का खालसा वाहिगुरु जी।